ਸ੍ਰੀ ਰਾਮ ਮਹੱਲਾ ਪਹਿਲਾ ਘਰ ਕੌਠਾ ਸੀ ਦਰਿਆਓ ਦਾਨਾ ਬੀਨਾ
ਜੀ ਰਾਵੀ ਦੇ ਵਿੱਚ ਖੜਕ ਜਦੋਂ ਤਪੱਸਿਆ ਕਰਿਆ ਕਰਦੇ ਕਰਤਾਰਪੁਰ ਸਾਹਿਬ ਵਿੱਚ ਉਸ ਵਕਤ ਇੱਕ ਸੈਦੋ ਘਿਓ ਨਾਮ ਵਾਲਾ ਸਿੱਖ ਸੀ ਉਹ ਘਿਓ ਵੇਚਣ ਵਾਲਾ ਸੀ ਸੈਦੋ ਦਾ ਨਾਂ ਸੀ ਇਸ ਕਰਕੇ ਸੈਦੋ ਘਿਓ ਦੇ ਅੱਲ ਪੈ ਗਈ ਸੀ ਇਹਨੂੰ ਸੋਚਿਆ ਵੀ ਗੁਰੂ ਸਾਹਿਬ ਵਰਨ ਦੇਵਤਾ ਵੀ ਕਿਤੇ ਪਈ ਉਪਾਸ਼ਨਾ ਕਰਦੇ ਤਾਂ ਹੀ ਗੁਰੂ ਨਾਨਕ ਸਾਹਿਬ ਜਗ ਦੇ ਗੁਰੂ ਬਣੇ ਹੈ ਇਹਨਾਂ ਦੀ ਵਡਿਆਈ ਦੁਨੀਆਂ 'ਚ ਤਾਂ ਵਾਲੀ ਹੋਈ ਹੈ ਮੈਂ ਵੀ ਦਰਿਆ ਦੀ ਪੂਜਾ ਕਰਿਆ ਕਰਾਂ ਜਿਸ ਕਰਕੇ ਵਰਨ ਦੇਵਤਾ ਮੈਨੂੰ ਵੀ ਉਪਦੇਸ਼ ਮੇਰਾ ਵੀ ਭਲਾ ਕਰੇ ਮੈਂ ਵੀ ਦੁਨੀਆਂ 'ਚ ਪੂਜਨੀਕ ਹੋ ਜਾਂ ਇਹ ਸਿੱਖਿਆ ਨੂੰ ਲੈ ਕੇ ਇਹ ਸੈਦੋ ਘਿਓ ਜਿਹੜਾ ਸਿੱਖੀ ਦਾ ਲਿਬਾਸ ਸੀ ਅਤੇ ਵਰਨ ਲਵਾ ਕੇ ਵੀ ਰਾਤ ਉੱਠ ਕੇ ਕਦਮ ਤੁਰਿਆ ਜਦੋਂ ਗਿਆ ਵਰਨ ਦੇਵਤਾ ਨੂੰ ਪਹਿਲੇ ਦਿਨ ਹੀ ਮਿਲ ਪਿਆ ਜਾਂਦੇ ਨੂੰ ਕਹਿਣ ਲੱਗਾ ਸਿੱਖਾ ਕਿੱਥੇ ਚੱਲਿਆ ਅਤੇ ਵਰਨ ਦੇਵਤੇ ਦੀ ਭੇਟਾ ਕਰਨ ਕਹਿੰਦਾ ਵਰਨ ਦੇਵਤਾ ਤਾਂ ਮੈਂ ਹੀ ਹੈ ਫਿਰ ਤੂੰ ਕਿੱਥੇ ਚੱਲਿਆ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅਤੇ ਮੈਂ ਤਾਂ ਕਿਹਾ ਇਹ ਵਰਨ ਦੇਵਤਾ ਕਿ ਤੇਰੀ ਅਰਾਧਨਾ ਕਰਕੇ ਗੁਰੂ ਨਾਨਕ ਸਾਹਿਬ ਵੱਡੇ ਹੋਏ ਹੈ ਜਗ ਦੇ ਗੁਰੂ ਹੋਏ ਆ ਕਿਤੇ ਅਤੇ ਜੇ ਤੂੰ ਗੁਰੂ ਨਾਨਕ ਸਾਹਿਬ ਦਰਸ਼ਨ ਚੱਲਿਆ ਮੈਂ ਮਾਰਾ ਵੀ ਸ਼ਰਨ ਛੱਡ ਕੇ ਫੇਰ ਕਾਹਨੂੰ ਭੜਕਦੇ ਫਿਰਨਾ ਇਹਨੂੰ ਵਰਨ ਨੇ ਕਿਹਾ ਮੇਰੇ ਵਰਗੇ ਲੱਖਾਂ ਦੇਵਤੇ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਦੀ ਛੋਹ ਚਾਹੁੰਦੇ ਹੈ ਜਿਵੇਂ ਗੁਰੂ ਅੰਗਦ ਸਾਹਿਬ ਨੇ ਖਹਿਰਿਆਂ ਜੱਟਾਂ ਦੇ ਤਾਂ ਖੰਡੂਰਿਆਂ ਨੂੰ ਦੇਵੀ ਮਹਾਰਾਜ ਦੇ ਘਰ 'ਚ ਜਵਾਲਾਮੁਖੀ ਝਾੜੂ ਦਿੰਦੀ ਦਿਖਾਈ ਸੀ ਭਾਈ ਮਨੀ ਸਿੰਘ ਸਾਹਿਬ ਨੇ ਲਿਖਿਆ ਜੋ ਭਾਈ ਗੁਰਦਾਸ ਜੀ 12 ਦੀ ਪਹਿਲੀ ਵਾਰ ਦੀ ਜਨਮ ਸਾਖੀ ਬਣਾਈ ਹੈ ਇਉਂ ਇਸ ਨੂੰ ਜਦੋਂ ਪ੍ਰਤੀਤ ਹੋ ਗਈ ਕਿ ਮਹਾਰਾਜ ਦੇ ਜੇ ਚਰਨਾਂ ਨੂੰ ਵਰਨ ਦੇਵਤਾ ਪੂਜਣ ਜਾਂਦਾ ਮੈਂ ਕਿਉਂ ਭੜਕਣਾ ਮੈਂ ਤਾਂ ਸਮਝਿਆ ਵੀ ਵਰਨ ਦੇਵਤੇ ਦੀ ਪੂਜਾ ਕਰਕੇ ਗੁਰੂ ਸਾਹਿਬ ਵੱਡੇ ਹੋਏ ਹੈ ਉਹ ਵਰਨ ਦੇਵਤਾ ਕਹਿੰਦਾ ਭੁਲੇਖਾ ਨਾ ਕਰ ਗੁਰੂ ਸਾਹਿਬ ਪਰਮੇਸ਼ਰ ਦਾ ਅਵਤਾਰ ਹੈ ਸੁਤੰਤਰ ਹਨ ਉਹਨੂੰ ਕਿਹਨਾਂ ਦੀ ਉਪਾਸ਼ਨਾ ਕਰਨੀ ਸਾਰੀ ਦੁਨੀਆਂ ਉਹਨਾਂ ਦੇ ਪੂਜਣ ਵਾਲੀ ਹੈ ਇਹ ਸੁਣ ਕਰਕੇ ਇਨਸੰਸਾ ਸੈਦੋ ਘਿਓ ਨੂੰ ਚੱਕ ਦਿੱਤਾ ਅਤੇ ਉਸ ਵੇਲੇ ਗੁਰੂ ਸਾਹਿਬ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਰਾਵੀ ਦੇ ਵਿੱਚ ਜਦੋਂ ਪ੍ਰਵੇਸ਼ ਹੋਣ ਲੱਗੇ ਉਸ ਵੇਲੇ ਸੈਦੋ ਘਿਓ ਨੂੰ ਗੁਰੂ ਸਾਹਿਬ ਦੇ ਚਰਨ ਆ ਕੇ ਪਕੜ ਲਏ ਮਹਾਰਾਜ ਕਹਿੰਦੇ ਸਿੱਖਾਂ ਅੱਗੇ ਦਿਨ ਚੜ੍ਹੇ ਉਹਨਾਂ ਦਾ ਹੀ ਦਰਸ਼ਨ ਕਰਨ ਅੱਜ ਤੂੰ ਬਾਹਲੇ ਤੜਕੇ ਕਿਉਂ ਆ ਗਿਆ ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਐਂ ਧਰਮ ਹੋ ਗਿਆ ਸੀ ਕਿ ਮੈਂ ਕਿਹਾ ਵਰਨ ਦੇਵਤਾ ਦੀ ਉਪਾਸ਼ਨਾ ਗੁਰੂ ਸਾਹਿਬ ਜੀ ਵੱਡੇ ਗੁਰੂ ਹੋਏ ਜਗ ਦੇ ਮੈਂ ਵਰਨ ਦੇਵਤਾ ਨੂੰ ਪੂਜਣ ਚੱਲਿਆ ਸੀ ਵਰਨ ਦੇਵਤਾ ਮਹਾਰਾਜ ਪਹਿਲਾਂ ਹੀ ਮੈਨੂੰ ਮਿਲ ਕੇ ਕਹਿਣ ਲੱਗਾ ਧਰਮ ਨਾ ਕਰ ਗੁਰੂ ਸਾਹਿਬ ਪਰਮੇਸ਼ਰ ਆਪਦੀ ਸ਼ਰਨ ਹੈ ਮੈਨੂੰ ਬਖਸ਼ ਲਓ ਉਸ ਵੇਲੇ ਸ਼ਬਦ ਸੈਦੋ ਘਿਓ ਨੂੰ ਗੁਰੂ ਸਾਹਿਬ ਨੂੰ ਉਪਦੇਸ਼ ਦੇਣ ਵਾਸਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਇਹ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ ਮਹਾਰਾਜ
ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਓ ਦਾਨਾ ਬੀਨਾ
ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਉਚਾਰਨ ਕਰਦੇ ਹਨ ਚੌਥੇ ਘਰ ਸਰਦਾਰ ਦੇ ਅੰਦਰ
ਤੂੰ ਦਰਿਆਓ ਦਾਨਾ ਬੀਨਾ
ਮੇਰੇ ਵਾਹਿਗੁਰੂ ਤੂੰ ਹੀ ਸਾਡਾ ਦਰਿਆ ਰੂਪ ਹੈ ਦਰਿਆ ਨਾ ਫਾਰਸੀ ਸਮੁੰਦਰ ਦਾ ਨਾਮ ਹੈ ਤੂੰ ਹੀ ਉਹ ਸਮੁੰਦਰ ਰੂਪ ਹੈ ਸਾਡਾ ਸੱਚੇ ਪਾਤਸ਼ਾਹ ਤੂੰ ਹੀ ਉਹ ਦਰਿਆ ਨਾ ਗਰਮੀ ਭੂਤ ਸਾਰੇ ਘਰ ਜਾਣ ਵਾਲਾ ਕਿਰਪਾਲੂ ਹੋਣ ਵਾਲਾ ਸਮੁੰਦਰ ਵੀ ਨਹੀਂ ਆਈ ਇਹ ਪਰਮੇਸ਼ਰ ਫਿਰ ਆਪ ਕੈਸਾ ਹੈ
ਦਾਨਾ ਬੀਨਾ
ਦਾਨਾ ਸਾਰਿਆਂ ਦਿਲਾਂ ਦੀ ਦਾਨਾ ਗਿਆਤਾ ਹੈ ਜਾਣਨ ਵਾਲਾ ਹੈ ਤੇ ਬੀਨਾ ਸਾਰਿਆਂ ਦੇ ਲੁਕਵੇਂ ਕੰਮਾਂ ਨੂੰ ਵੇਖਣ ਵਾਲਾ ਹੈ ਤੂੰ ਦਾਨਾ ਬੀਨਾ ਸਭ ਦੀਆਂ ਗੁਪਤ ਗੱਲਾਂ ਨੂੰ ਵੇਖਦਾ ਹੈ ਤੇ ਸਾਰਿਆਂ ਦੇ ਦਿਲਾਂ ਨੂੰ ਦਾਨਾ ਜਾਣਦਾ ਹੈ ਤੂੰ ਸਾਰਿਆਂ ਦਿਲਾਂ ਦੀ ਜਾਣਨ ਵਾਲਾ ਹੈ ਸਾਰਿਆਂ ਦੇ ਗੁਪਤ ਕੰਮਾਂ ਨੂੰ ਤੂੰ ਵੇਖਣ ਵਾਲਾ ਹੈ ਐਸਾ ਵੱਡਾ ਸਮਰੱਥ
ਮੈਂ ਮਛਲੀ ਕੈਸੇ ਅੰਤ ਲਹਾ
ਤੂੰ ਦਾਨਾ ਵੀ ਨਾ ਕੱਲਾ ਦਰਿਆ ਹੀ ਨਹੀਂ ਤੂੰ ਸਾਰਿਆਂ ਦਾ ਗਿਆਤਾ ਹੈ ਤੇ ਸਾਰਿਆਂ ਦਾ ਦ੍ਰਿਸ਼ਟਾ ਹੈ ਤੂੰ ਮੈਂ ਮਛਲੀ ਕੈਸੇ ਅੰਤ ਲਹਾ ਮੈਂ ਮਾਰਾ ਮੱਛੀ ਦੀ ਨਿਆਈ ਤੁੱਛਾਂ ਆਪਦੇ ਅੰਤ ਨੂੰ ਕਿਸ ਪ੍ਰਕਾਰ ਲੈ ਸਕਦਾ ਹਾਂ ਤੂੰ ਬੇਅੰਤ ਹੈ ਪਰਮੇਸ਼ਰ
ਜਹਿ ਜਹਿ ਦੇਖਾ ਤਹਿ ਤਹਿ ਤੂੰ ਹੈ
ਜੇ ਮੱਛੀ ਸਾਰੇ ਸਮੁੰਦਰ 'ਚ ਪਾਣੀ ਪਾਣੀ ਵੇਖਦੀ ਹੈ ਇਸੇ ਪ੍ਰਕਾਰ ਮਹਾਰਾਜ ਜਿੱਥੇ ਜਿੱਥੇ ਅਸੀਂ ਜਗਿਆਸੂ ਮੱਛੀ ਦੀਆਂ ਹੀ ਵੇਖਦੇ ਹਾਂ ਉਹਨੀ ਥਾਈ ਲੋਕ ਵਿੱਚ ਪ੍ਰਲੋਕ ਵਿੱਚ ਬ੍ਰਹਮ ਲੋਕ ਵਿੱਚ ਸਵਰਗ ਲੋਕ 'ਚ ਮਾਤ ਲੋਕ 'ਚ ਪਤਾਲ ਵਿੱਚ ਕਰੋੜਾਂ ਬ੍ਰਹਿਮੰਡਾਂ ਜਿੱਥੇ ਜਿੱਥੇ ਵੇਖਦੇ ਹਾਂ ਪਾਤਾਲਾਂ ਪਾਤਾਲਾਂ ਅਗਾਸਾ ਅਗਾਸ ਉੱਥੇ ਤਹਿ ਤਹਿ ਤਿਸ ਜਗ੍ਹਾ ਤੁਸੀਂ ਆਪ ਹੀ ਹੋ ਮਹਾਰਾ ਲੋਕ ਪ੍ਰਲੋਕ ਵਿੱਚ
ਤੁਸ ਤੇ ਨਿਵਤੀ ਫੂਤ ਮਰਾ
ਜਿਵੇਂ ਮੱਛੀ ਪਾਣੀ ਤੋਂ ਵਿਛੜ ਕੇ ਜਿਉ ਨਹੀਂ ਸਕਦੀ ਇਵੇਂ ਮਹਾਰਾਜ ਸਾਡੀ ਜਗਿਆਸੂਆਂ ਦੀ ਐਸੀ ਬਿਰਤੀ ਹੈ ਆਪ ਤੋਂ ਨਿਕਲ ਕੇ ਬੇਮੁਖ ਹੋ ਕੇ ਫੂਡ ਤੜਫ ਤੜਫ ਕੇ ਮਰਨਾ ਹੀ ਹੁੰਦਾ ਹੈ ਇੱਕ ਵਾਰੀ ਮੱਛੀਆਂ ਨੇ ਕੱਛੂ ਨੂੰ ਕਿਹਾ ਕਿ ਕੱਛੂ ਲੋਕ ਪਾਣੀ ਦੀ ਬੜੀ ਸਿਫਤ ਕਰਦੇ ਵੀ ਪਾਣੀ ਹੁੰਦਾ ਪਾਣੀ ਹੁੰਦਾ ਮੈਨੂੰ ਪਤਾ ਨਹੀਂ ਪਾਣੀ ਕਿਹੜੀ ਚੀਜ਼ ਹੈ ਉਸ ਵੇਲੇ ਕੱਛੂ ਨੂੰ ਕਿਹਾ ਇਹ ਮੱਛੀਏ ਤੈਨੂੰ ਮੈਂ ਪਾਣੀ ਦੇ ਦਰਸ਼ਨ ਕਰਾਵਾਂਗਾ, ਮੇਰੀ ਕੰਢ ਤੇ ਬੈਠ। ਮੱਛੀ ਨੇ ਇਹਦੀ ਖੋਪਰੀ ਦੇ ਉੱਤੇ ਜਿਸ ਵੇਲੇ ਬੈਠ ਗਈ, ਇਹਨੇ ਕੱਛੂ ਨੂੰ ਤਾਹ ਨੂੰ ਛਾਲਾ ਮਾਰ ਕੇ ਬਰੇਤੀ ਚ ਮੱਛੀ ਨੂੰ ਚਲਾ ਕੇ ਮਾਰਿਆ। ਮੱਛੀ ਜਿਹੜੀ ਤੜਫਣ ਲੱਗ ਗਈ, ਫਿਰ ਪੂਛ ਤੋਂ ਖਿੱਚ ਕੇ ਪਾਣੀ ਚ ਲੈ ਗਿਆ। ਆਈ ਕਹਿਣ ਲੱਗੀ ਮੱਛੀ, ਇਹ ਕੱਛੂ ਤੂੰ ਪਾਣੀ ਦੇ ਦਰਸ਼ਨ ਕਰਾਉਣ ਲੱਗਾ ਸੀ, ਮੈਨੂੰ ਮਾਰ ਹੀ ਦਿੱਤਾ ਸੀ। ਕਹਿੰਦੇ ਕਮਲੀਏ, ਪਾਣੀ ਤਾਂ ਉਹ ਹੈ ਤੇਰਾ ਜੀਵਨ, ਜਿਸ ਤੋਂ ਬਿਨਾਂ ਤੂੰ ਜਿਉ ਨਹੀਂ ਸਕਦੀ, ਤੇ ਤੂੰ ਕਹਿੰਦੀ ਮੈਨੂੰ ਪਾਣੀ ਦਾ ਪਤਾ ਨੀ, ਤੂੰ ਪਾਣੀ ਕਿਵੇਂ? ਸਾਧ ਸੰਗਤ ਜੀ, ਇਹ ਮੱਛੀ ਦੀ ਅਸੀਂ ਜੀਵ ਹਾਂ, ਅਸੀਂ ਵਾਹਿਗੁਰੂ ਦੀ ਜੋਤ ਦੇ ਨਾਲ ਜਿਉਂਦੇ ਹਾਂ। ਉਹਦੀ ਜੋਤ ਜੋਤ ਨੂੰ ਵੇਖਣ ਵਾਸਤੇ ਜੇ ਕੋਈ ਕੱਛੂ ਦੀ ਨਿਆਈ ਕੋਈ ਕਹੇ ਕਿ ਮੈਨੂੰ ਦਰਸ਼ਨ ਕਰਾ, ਉਹ ਫਿਰ ਵਾਹਿਗੁਰੂ ਤੋਂ ਵਿਛੜਨੇ ਕਰਕੇ ਅੱਖਾਂ ਜੀਆਂ ਵਿਸਰੇ ਮਰ ਜਾਓ। ਆਲੀ ਹਾਲਤ ਨੂੰ ਜਦੋਂ ਪ੍ਰਾਪਤ ਹੋ ਜਾਂਦਾ, ਬਰੇਤੀ 'ਚ ਡਿੱਗ ਪੈਂਦਾ, ਫਿਰ ਤੜਫਣ ਲੱਗ ਜਾਂਦਾ। ਪੂਰਵਲੇ ਕਰਮਾਂ ਦੇ ਸੰਯੋਗ ਰੂਪੀ ਇਹ ਪੰਖ ਨੂੰ ਖਿੱਚ ਕੇ ਜੇ ਕੋਈ ਫੇਰ ਮਾਲਾ ਦੇ ਵਿੱਚ ਨੇੜ ਦੇਵੇ ਤੇ ਫੇਰ ਆਨੰਦ ਹੁੰਦਾ, ਨਹੀਂ ਤਾਂ ਵਾਹਿਗੁਰੂ ਤੋਂ ਇੱਥੋਂ ਵਿਛੜ ਕੇ ਫੁੱਟ ਫੁੱਟ ਕੇ ਤੜਫ ਤੜਫ ਕੇ ਮਰਨਾ ਹੀ ਹੁੰਦਾ ਹੈ।
ਨਾ ਜਾਣਾ ਮੇਉ, ਨਾ ਜਾਣਾ ਜਾਲੀ,
ਅੰਦਰ ਜਾ ਨਹੀਂ ਸਕੇ ਪਾਤਸ਼ਾਹ। ਮੱਛੀ ਕਹਿੰਦੀ ਹੈ ਜਿਵੇਂ ਮੈਂ ਮਾਰਾ ਮੇਉ ਨਾ ਮਲਾਹ ਦਾ ਹੁੰਦਾ, ਮਲਾਹ ਚੋਂ ਲੈਣਾ ਘਿਓਰ ਜਿਹੜਾ ਫੰਦਕ ਹੁੰਦਾ ਹੈ। ਨਾ ਜਾਣਾ ਮੇਉ, ਨਾ ਜਾਣਾ ਜਾਲੀ, ਮੈਂ ਨਹੀਂ ਜਾਣਦੀ। ਮੱਛੀ ਕਹਿੰਦੀ ਮਲਾਹ ਦੇ ਤਾਈ ਜਿਹੜਾ ਘਿਓਰ ਹੁੰਦਾ ਹੈ, ਤੇ ਨਾ ਮੈਂ ਜਾਲ ਨੂੰ ਜਾਣਦੀ ਹਾਂ।
ਜਾਂ ਦੁੱਖ ਲੱਗੇ ਤਾਂ ਤੁਝੇ ਸੰਭਾਲ।
ਜਦੋਂ ਮੱਛੀ ਨੂੰ ਦੁੱਖ ਲੱਗਦਾ ਫਿਰ ਪਾਣੀ ਨੂੰ ਚੇਤੇ ਕਰਦੀ ਹੈ ਮੁੜ ਕੇ। ਇਸੇ ਪ੍ਰਕਾਰ ਮਹਾਰਾਜ, ਅਸੀਂ ਜੀਵ ਜਿਹੜੇ ਮੱਛੀ ਦੀ ਨਿਆਈ ਹਾਂ, ਮੇਉ ਝੀਲ ਦੀ ਨਿਆਈ, ਅਸੀਂ ਜਮ ਨੂੰ ਵੀ ਨਹੀਂ ਜਾਣਦੇ। ਪਤਾ ਨਹੀਂ ਸਾਨੂੰ ਵੀ ਜਮ ਕਿੱਥੇ ਰਹਿੰਦਾ ਹੈ, ਭੁਲਾਈ ਬੈਠੇ ਹਾਂ। ਤੇ ਨਾ ਜਾਣਾ ਜਾਲੀ, ਨਾ ਮੋਹ ਰੂਪੀ ਜਾਲੀ ਨੂੰ ਅਸੀਂ ਸਮਝਦੇ ਹਾਂ, ਜਾਂ ਮੌਤ ਰੂਪੀ ਜਾਲੀ ਨੂੰ ਵੀ ਨਹੀਂ ਅਸੀਂ ਪਰਵਾਹ ਕਰਦੇ, ਚੇਤੇ ਹੀ ਨਹੀਂ ਰੱਖਦੇ ਹਾਂ।
ਜਾਂ ਦੁੱਖ ਲੱਗਦਾ ਤਾਂ ਤੁਝੇ
ਜਦੋਂ ਮਾਰਾ ਤੇਰੇ ਦੁੱਖ ਲੱਗਦਾ ਉਦੋਂ ਤੈਨੂੰ ਹੀ ਚੇਤੇ ਕਰਦੇ ਹਾਂ, ਤੂੰ ਹੀ ਸਾਡੀ ਰੱਖਿਆ ਕਰਨ ਵਾਲਾ ਹੈ ਸਮਰੱਥ ਪਰਮੇਸ਼ਰ।
ਰਹਾਉ ਤੂੰ ਭਰਪੂਰ ਜਾਣਿਆ ਮੈਂ ਦੂਰ,
ਹੇ ਪਰਮੇਸ਼ਰ ਤੂੰ ਸਾਰਿਆਂ ਦਾ ਹੀ ਭਰਪੂਰ ਵਿਆਪਕ ਹੈ, ਭਰਿਆ ਹੋਇਆ ਪੂਰਿਆ ਹੋਇਆ ਪੂਰਨ ਲਵਾ ਲੱਭ, ਤੇ ਮੈਂ ਆਪ ਨੂੰ ਦੂਰ ਜਾਣ ਲਿਆ ਬੇਮੁਖਦਾਈ ਕਰਕੇ।
ਕਸ਼ ਕਰੀ ਸੋ ਤੇਰੇ ਹਜ਼ੂਰ,
ਹੇ ਅੰਤਰਜਾਮੀ ਅਸੀਂ ਜੋ ਕੁਝ ਕਰਦੇ ਹਾਂ ਲੁੱਕ ਕੇ ਛਿਪ ਕੇ, ਉਹ ਸਭ ਤੇਰੇ ਹਜ਼ੂਰ 'ਚ ਹੈ। ਕੋਈ ਲੁੱਕ ਕੇ ਛਿਪ ਕੇ ਅਸੀਂ ਕੁਛ ਨਹੀਂ ਕਰ ਸਕਦੇ। ਸੋ ਕੋਈ ਸਾਧ ਸੰਗਤ ਜੀ ਅਮਲ ਵਾਲੀਆਂ ਗਹਿਰੀਆਂ ਚੀਜ਼ਾਂ ਪੀ ਪੀ ਕੇ ਜੋ ਜ਼ਹਿਰ ਚੜ੍ਹ ਜਾਂਦੀ ਹੈ, ਬਿਮਾਰ ਹੋ ਜਾਂਦੇ ਹੈ, ਫਿਰ ਕਹਿੰਦੇ ਸਾਡਾ ਇਲਾਜ ਨਹੀਂ ਹੁੰਦਾ। ਸੋ ਸਭ ਕੁਝ ਤੂੰ ਜਾਣਦਾ ਅੰਤਰਜਾਮੀ ਹੈ, ਜੋ ਕੁਛ ਕਰਨਾ ਤੇਰੇ ਹਜ਼ੂਰ ਹੀ ਹੈ, ਨੇੜੇ ਤੋਂ ਨੇੜੇ ਤੂੰ ਜਾਣਦਾ ਸਾਡੀ ਹਾਲਤ ਨੂੰ। ਸੋ ਧਤੂਰੇ ਖਾ ਜਾਣੇ ਅਤੇ ਜ਼ਹਿਰੀ ਵਾਲੀਆਂ ਚੀਜ਼ਾਂ ਖਾ ਜਾਣੀਆਂ, ਫਿਰ ਦੱਸੋ ਉਹ ਜ਼ਿੰਦਗੀ ਕਿੱਥੇ ਬਚ ਸਕਦੀ? ਚੜ੍ਹਾਈ ਕਰਨ ਤੋਂ ਹੀ ਹੋ ਜਾਂਦਾ ਨਾ, ਮਹਾਰਾਜ ਬਖਸ਼ ਲੈ ਤਾਂ ਬਖਸ਼ ਲੈ, ਇਹੀ ਜਿਹੀ ਹਾਲਤ ਹੁੰਦੀ ਹੈ। ਤੇ ਫਿਰ ਲੁਕਾਉਣਾ ਵੀ ਮੈਂ ਤਾਂ ਕੁਛ ਵੀ ਨਹੀਂ ਕਰਦਾ। ਸੋ ਜੋ ਕੁਛ ਕਰੀਦਾ ਤੇਰੇ ਹਜ਼ੂਰ 'ਚ ਹੀ ਕਰੀਦਾ, ਤੂੰ ਅੰਤਰਜਾਮੀ ਹੈ, ਜਾਣਦਾ ਸਭ ਕੁਝ।
ਤੂੰ ਦੇਖ ਹੈ ਹਉ ਮੁਕਰ
ਪਾਤਸ਼ਾਹ, ਤੂੰ ਸਾਡੇ ਕਰਤੂਤਾਂ ਨੂੰ ਵੇਖਦਾ। ਤੇ ਅਸੀਂ ਮੁਕਰ ਪੈਂਦੇ, ਕਹਿੰਦੇ ਅਸੀਂ ਤਾਂ ਨਹੀਂ ਕੋਈ ਔਗਣ ਕੀਤਾ ਜੀ, ਮੈਂ ਤਾਂ ਨਹੀਂ ਗਲਤੀ ਕੀਤੀ, ਪਰ ਛੱਡਦਾ ਕੁਛ ਨਹੀਂ, ਸਭ ਕੁਛ ਆਖੇ ਖਾ ਜਾਂਦਾ ਹੈ।
ਤੇਰਾ ਕੰਮ ਨਾ ਤੇਰਾ ਨਾ,
ਇਸ ਪ੍ਰਕਾਰ ਸੱਚੇ ਪਾਤਸ਼ਾਹ ਤੇਰੇ ਅਸੀਂ ਕੰਮ ਆਉਣ ਵਾਲੇ ਨਹੀਂ, ਅਸੀਂ ਸੱਚੇ ਪਾਤਸ਼ਾਹ ਤੇਰਾ ਨਾ ਤੇਰੇ ਨਾ ਤੇਰਾ ਨਾਮ ਨਹੀਂ ਨਾ ਜਪਦੇ, ਇਸ ਕਰਕੇ ਤੇਰੇ ਕੰਮ ਗੋਚਰੇ ਨਹੀਂ, ਅਸੀਂ ਹਾਂ ਬੇਮੁਖ ਹਾਂ ਤੇ ਤੂੰ ਸੱਚੇ ਪਾਤਸ਼ਾਹ ਤੇਰੇ ਕੰਮ ਨਾ, ਤੇਰੇ ਕੰਮ ਕਰਨ ਵਾਲੇ ਕੋਈ ਟਹਿਲ ਵੀ ਨਹੀਂ ਕਰਦੇ, ਅਸੀਂ ਤੇਰੇ ਪਿਆਰੇ ਜਿਹੜੇ ਸਤਸੰਗੀ ਹੈ ਉਹਨਾਂ ਦੀ ਮਿਲ ਕੇ ਟਹਿਲ ਕਰੂ, ਤੇਰਾ ਕੰਮ ਨਹੀਂ ਕਰਦੇ ਤੇ ਨਾ ਤੇਰਾ ਨਾਮ ਜਪਦੇ ਹੈ, ਦੋਹਾਂ ਗੱਲਾਂ ਤੋਂ ਬੇਮੁਖ ਹੈ। ਸਰੀਰ ਕਰਕੇ ਤੇਰੀ ਟਹਿਲ ਸੇਵਾ ਝਾੜੂ ਦੇਣਾ, ਜਿਉਂ ਸੁਹਣੀ ਸਾਧ ਕੇ ਬਿੰਜਣ ਢੋਲਾ ਢੋਲਾਵੋ, ਜਗ ਭਗਤ ਕਰੇ ਸੰਤ ਮੰਡਲੀ ਤੇ ਮਿਲ ਹਰ ਗਾਵੋ, ਇਹ ਤੇਰੇ ਕੰਮ ਨਹੀਂ ਅਸੀਂ ਕਰਦੇ ਤੇ ਤੇਰਾ ਨਾਮ ਨਹੀਂ ਜਪਦੇ, ਇਹ ਮਹਾਰਾਜ ਤੇਰੇ ਇਸ ਕਰਕੇ ਅਸੀਂ ਕੰਮ ਦੇ ਨਹੀਂ ਹਾਂ, ਇਹ ਨਾਮ ਤੇਰਾ ਜ਼ਰੂਰ ਲੈਂਦੇ ਵੀ ਅਸੀਂ ਤੇਰੇ ਹੈ, ਪਰ ਤੇਰੇ ਕੰਮ ਆਉਣ ਜੋਗੇ ਨਹੀਂ, ਅਸੀਂ ਤੇਰੀ ਭਗਤੀ ਨਹੀਂ ਕਰਦੇ ਸੱਚੇ ਪਾਤਸ਼ਾਹ। ਸੋ ਇਸ ਕਰਕੇ ਗਰੀਬ ਨਾਲ ਤੇਰਾ ਨਾਮ ਜ਼ਰੂਰ ਹੈ, ਤੇਰਾ ਨਾਮ ਅਸੀਂ ਜਪਦੇ ਨਹੀਂ ਤੇ ਤੇਰੇ ਨਾਮ ਤੋਂ ਬੇਮੁਖ ਰਹਿੰਦੇ ਹਾਂ ਅਸੀਂ।
ਪੂਰਾ ਨਾਂ ਹੈ ਤੈਨੂੰ ਨਾਂ ਦਾ ਸੱਚੇ ਪਾਤਸ਼ਾਹ ਦੀ ਰੱਖਿਆ ਕਰੂੰਗੀ, ਆਪ ਨੂੰ ਸਭ ਘੜਾ ਨੂੰ ਪਾਲਦਾ ਪਰ ਨਾਮ ਸਰਬ ਸਿੰਘ। ਪੂਰਾ ਕੰਮ ਤੇਰੇ ਨਾਮ ਜਪਣ ਦਾ ਸੀ ਕਰਦੇ ਰੂਹਾਂ ਦੇ ਸੰਤ ਕਹਾਤਾ ਦੇ ਤੋਤਾ ਹੈ ਖਾਣ ਦਰਸ਼ਨ ਕਰਕੇ ਸਾਨੂੰ ਬਣਾਉਣਾ ਹੈ ਉਹਨੂੰ ਅਸੀਂ ਖਾਣਾ ਪੀਣਾ ਕਰਦੇ ਤੇਰਾ ਰੱਬ ਬਣਾ ਤੂੰ ਆਧਾਰ ਮਾਹੀ ਆਧਾਰ ਦਾ ਦੂਸਰਾ ਦਰਵਾਜ਼ਾ ਕੋਈ ਨੀ ਆਪ ਤੋਂ ਬਿਨਾਂ ਪੂਜੋ ਕਰ ਜਾਈਏ ਕਰਕੇ ਰੱਖਿਆ ਕਰੋ ਸਾਬੂ ਨਾਨਕ ਪਹਿਲੇ ਪਾਤਸ਼ਾਹ ਫਰਮਾਉਂਦੇ ਹਨ ਪਿੰਡ ਸਭ ਤੇਰਾ ਆਪ ਮੇਰਾ ਆਪ ਕਪੜੇ ਸਾਰਾ ਗੁਰਮੁਖਾਂ ਦੇ ਮੇਰੇ ਹੈ ਸਾਚਾ ਰਵਦਾਸ ਆਪ ਕਰ ਹੱਥਾਂ ਪੈਰਾਂ ਦੇ ਕੰਮ ਕਰੀ ਮੇਰੇ ਹੈ ਜਿਹੜੇ ਹੋਸ਼ ਹੋਏ ਅਸੀਂ ਆਪਾਂ ਕੱਪੜੇ ਪਿਆ ਨੂੰ ਸਿਖਾ ਤੋਂ ਜਿਹੜੇ ਅਸੀਂ ਉਹਨੂੰ ਸਿੱਖੇ ਪਾਤਸ਼ਾਹ ਜੀ ਆਪ ਬਰਮਾਨ ਦਰ ਕੇ ਉਸ ਨ ਅਰਥ ਹੈ ਅਵਰੰਗਾ ਪੜਵਾ ਇਸ ਕਰਕੇ ਮੈਨੂੰ ਦਰਮਿਆਨ ਅੰਤਾ ਕਰਨ ਦੇ ਅੰਦਰ ਦੁਸ਼ਮਾਨ ਵੀ ਪਰ ਹੈ ਅੰਤਾ ਕਰਨ ਦਾ ਸਾਥੀ ਵੀ ਕੋਈ ਲਾਹਦੇ ਹੋਣਗੇ ਇਸ ਪ੍ਰਕਾਰ ਆਪ ਹੀ ਦੂਰ ਹੋ ਰਹੇ ਹੋ ਆਪੇ ਦੇਖਣ ਵਾਲੀ ਆਪਣੇ ਆਪਣੇ ਨੂੰ ਆਪ ਹੀ ਹੈ ਸਾਰੇ ਨੂੰ ਗੱਲਾਂ ਨੂੰ ਸੁਣਨ ਵਾਲੀ ਆਪ ਹੀ ਹੈ ਕੁਦਰਤ ਮਰਨਾ ਹੋ ਕੇ ਸੁਣਨ ਵਾਲੀ ਸਰਵਣ ਕਰਨ ਵਾਲੀ ਆਪ ਹੈ ਆਪਣੇ ਤੌਰ ਤੇ ਆਪਣਾ ਆਤਮਾ ਰੂਪ ਕਰਕੇ ਸਾਰੇ ਦੇਖਣ ਵਾਲੀ ਆਪ ਹੈ ਕੁਦਰਤ ਕਰੇ ਜਹਾਨ ਸ਼ਕਤੀ ਦੇ ਨਾਲ ਸਾਰਾ ਜਹਾਨ ਕੀਤਾ ਹਰਾ ਸਾਰਾ ਸੰਸਾਰ ਲੱਗ ਕਰਕੇ ਮਾਇਆ ਬੁੱਧੀ ਦੁਆਰਾ ਕਰਕੇ ਕਮਾਤ ਪਾਣ ਕੇ ਅਗਨੇ ਰੋਟੀ ਹੋ ਕੇ ਹੁਕਮ ਕਹਿੰਦਾ ਹੈ ਉਹਨੂੰ ਲਾਭ ਚੱਲਣੇ ਸੁੱਖ ਹੈ ਪਰਿਵਾਰ ਚੱਲਣੇ ਕਰਕੇ ਸੁੱਖ ਨਹੀਂ ਹੈ ਤੁਹਾਰਾ ਤੋਂ ਹੁਕਮ ਚੱਲਣੇ ਕਰਕੇ ਪ੍ਰਮਾਣ ਵੀ ਕਹਾਂਗੇ ਸਫਲ ਹੋਵਾਂਗੇ ਇਸ ਪ੍ਰਕਾਰ ਦੀ ਸਫਲਤਾ ਕਹਿੰਦੇ ਆਪਾਂ ਤੁਹਾਰੇ ਹੁਕਮ ਨੂੰ ਮੰਨ ਕੇ ਨਿਹਾਲ ਹੋ ਗਏ ਕੁਦਰਤ ਕਰੋ ਜਹਾਨੇ ਕੰਮ ਕਰਨ ਲੱਗੇ ਉਹ ਸਭ ਸਮੁੰਦਰ ਹੋ ਗਏ Thank you. ਉਹ ਜਦੋਂ ਬੋਲਦੇ ਆ ਜਾਂ ਬੋਲਿਆ ਤਾਂ ਠੀਕ ਗੋਰਖ ਵਾਲੇ ਬਚਨ ਨਹੀਂ ਨਿਕਲਦੇ ਆ, ਕਦੇ ਲਹੂ ਵਾਲੇ ਬਚਨ ਨਹੀਂ ਨਿਕਲਦੇ, ਕਦੇ ਕਿਸੇ ਭੱਲ ਵਾਲੇ ਬਚਨ ਨਹੀਂ ਨਿਕਲਦੇ। ਉਹ ਸਿੱਕਾ ਗੋਰਖ ਵਾਲਾ ਸਾਹਿਬ ਨਾਨਕ ਸਿੱਕਾ ਬੋਲਿਆ ਤਾਂ ਸਿੱਕਾ ਹੋ ਸਿੱਕੇ ਸਿੱਕਾ ਸਜੀਏ ਸਿੱਕੇ ਸਿੱਕੀ ਹੋ ਸਿੱਕਾ ਮਰਦਾ ਸਿੱਖੀਏ ਹੂੰ ਸਿੱਕਾ ਸਿੱਕੇ ਪਾ ਸਿੱਕਾ ਮੂਰਖ ਆਖਰੀ ਪਾਉਣਾ ਨੇ ਸਿਲਾਏ। ਜਿਸ ਪ੍ਰਕਾਰ ਗੁਲਾਹਨ ਸਿੱਕੇ ਬਚਨ ਬੋਲਣ ਨਾਲ ਬੇਅੰਤ ਲੋਕਾਂ ਤੋਂ ਕੁੱਟ ਖਾਧੀ ਸੀ, ਉਸ ਪ੍ਰਕਾਰ
ਨਾਨਕ ਆਣੇ ਆਵਾਰਾ
ਸੁਨੇਰੀ ਸਾਹਿਬ ਜੀ ਕਹਿੰਦੇ ਜੇ ਕਰਕੇ ਆਣੇ ਸਰਵੰਤ ਗੁਰੂ ਸਾਹਿਬ ਜੀ ਕਿਵੇਂ ਆਵੇ ਤੇ ਰਾਜ ਸਰਵਾ ਗੁਰੂ ਸਾਹਿਬ ਜੀ ਸੰਗਤ ਕੇ ਪ੍ਰਾਪਤ ਕਰੇ ਆਵੇ ਲਾਵੇ ਹਜੂ ਵਿੱਚ ਪਹਿਲਾਂ ਗੁਰੂ ਸਾਹਿਬ ਜੀ ਸਰਨ ਆਣੇ ਲਾਵੇ ਫਿਰ ਗੁਰੂ ਸਾਹਿਬ ਦੇ ਪਾਸੋਂ ਰਾਜ ਸਰਵਾ ਪ੍ਰਾਪਤ ਹੁੰਦੀ ਹੈ ਜਿਹਨੂੰ ਸਰਵਾ ਰੂਪੀ ਰਾਸ ਪੂਰੀ ਪ੍ਰਾਪਤ ਹੁੰਦੀ ਹੈ ਉਹਨਾਂ ਦੇ ਕਾਨ ਸਾਹਿਬ ਸੰਗਤ ਆਣੇ ਅੰਤਰਮੁਖ ਗੁਰਤੀ ਨੂੰ ਲਿਆਉਂਦੇ ਹੈ ਜਿਹੜੇ ਅੰਤਰ ਗੁਰੂ ਦੀ ਸੰਗਤ ਲਿਆਉਂਦੇ ਹੈ ਉਹਨਾਂ ਦੇ ਅੰਦਰ ਨਾਮ ਦੀ ਆਸ ਆ ਕੇ ਪ੍ਰਾਪਤ ਹੁੰਦੀ ਹੈ ਜਿਹਨਾਂ ਦੇ ਨਾਮ ਦੀ ਆਸ ਪ੍ਰਾਪਤ ਹੁੰਦੀ ਹੈ ਨਾਮ ਕਾਨੂੰ ਅੰਤਰਮੁਖ ਆ ਜਾਂਦੇ ਹਨ ਅੰਤਰਮੁਖ ਆਉਣ ਕਰਕੇ ਕਾਲਾ ਰਾਸ ਉਹਨਾਂ ਜੀਵਨ ਰਾਸ ਸਿਖਲਾਈ ਜੀਵਨ ਮੁਕਤੀ ਦੀ ਪ੍ਰਾਪਤੀ ਵਾਲਾ ਬਣ ਜਾਂਦਾ ਹੈ।
ਗੁਰ ਮਾਵਾ ਨਾਹੀ ਸਾਵਾ
ਜਿਹੜੇ ਨਾਮ ਕਹਿੰਦੇ ਸਵਾ ਭੰਕਾ ਦੇ ਯੋਗ ਨਹੀਂ ਕੋਈ ਬਣ ਸਕਦਾ ਜੇ ਕਿਸੇ ਨੇ ਆਪਣੇ ਆਪ ਨੂੰ ਭੰਕਾ ਦੇ ਯੋਗ ਬਣਾਉਣਾ ਹੈ ਅੰਮ੍ਰਿਤ ਨਾਮ ਨੂੰ ਜਲ ਕੇ ਬੜੇ ਬੜੇ ਪਾਪੀ ਬਖਸ਼ੇ ਗਏ ਨਾਮ ਦੇ ਜਾਲ ਤੋਂ ਬਿਨਾਂ ਧੰਕਾ ਦੇ ਯੋਗ ਪੁਰਖ ਨੂੰ ਕਦੇ ਵੀ ਹੋ ਸਕਦਾ ਹੈ।
ਸ੍ਰੀ ਆਦ ਮੁਹੱਲਾ ਪਹਿਲਾ ਘਰ ਪੰਜ ਵਾਰ ਅਸਲ ਸਲਾਲ ਦੋਹਾਂ ਸਲਾਲ
ਜਿਹੜੇ ਪਾਠ ਪਤਨ ਵਿੱਚ ਗਏ ਹਨ ਉੱਥੋਂ ਸੇਖ ਬ੍ਰਹਮ ਮਾਇਆ ਦੇ ਲੱਖਣ ਪੁੱਛੇ ਆ ਗੁਰੂ ਸਾਹਿਬ ਤੋਂ ਅਤੇ ਮਾਰੋ ਸਾਹਿਬ ਨੂੰ ਮਾਇਆ ਦੇ ਲੱਖਣ ਪੁੱਛੇ ਆ ਕਿ ਮਾਇਆ ਇਹੀ ਜੀ ਇਹ ਸੇਖ ਬ੍ਰਹਮ ਇਹ ਸਭ ਦਿੱਤੇ ਹਨ ਦੂਜਾ ਉਨਕਾ ਬਿਨਾਂ ਪੂਰ ਤੋਂ ਜੀਆ ਕਿਵੇਂ ਗਏ ਇਹ ਵੀ ਉੱਥੇ ਦਿੱਤੇ ਹਨ ਇਹ ਕਿਵੇਂ ਗਿਆਨ ਦਾ ਪ੍ਰਕਾਸ਼ ਹੋਵੇ ਕਿਵੇਂ ਹੋਵੇ ਇਹ ਸਾਰੇ ਪ੍ਰਸ਼ਨ ਦੇ ਸੋਨੇ ਉਹਨੂੰ ਉੱਤੇ ਗੁਰੂ ਮਹਾਰਾਜ ਸਾਹਿਬ ਨੇ ਸਭ ਜੀ ਦੱਸਦੇ ਹਨ ਮਾਂ ਦੇ ਲੱਖਣ ਕਰਕੇ ਦੱਸਦੇ ਹਨ ਅਸਲ ਸਲਾਈ ਨੌ ਸਲਾ ਸੇਖ ਬਣੀ ਮਾਇਆ ਜਿਹੜੀ ਅਸਲ ਹੈ ਇਹ ਸਲਾਈ ਨੌ ਸਲਾ ਕਿਉਂਕਿ ਸਹੀ ਸਹੀ ਨਹੀਂ ਜਾਂਦੀ ਹੈ ਐਸੀ ਮਾਇਆ ਅਸਲ ਹੈ।
ਮਾਂ ਕਾਹੋ ਕਤਾਰਾ ਕਰ ਸਕਾ
ਕਤਾਰਾ ਹੱਥ ਨੂੰ ਪਕੜਿਆ ਬਹੂ ਪਰ ਕਹਿੰਦੇ ਹੋਰ ਵੀ ਮੈਂ ਕਹਾਓ ਕਤਾਰਾ ਕਰ ਸਕਾ ਇਸ ਮਾਂ ਨੂੰ ਕਤਾਰੇ ਨਾਲ ਤੂੰ ਜ਼ਖਮੀ ਨਹੀਂ ਕਰ ਸਕਦਾ ਬੜੇ ਬੜੇ ਜਿਹੜੇ ਲੋਕ ਸ਼ਸਤਰਧਾਰੀ ਹੈ ਉਹ ਵੀ ਧੀ ਸ਼ਸਤਰਕਾਰ ਦੇ ਅਰੂਪ ਵਿੱਚ ਡੁੱਬ ਪੈਂਦੀ ਹੈ ਸਭ ਤੋਂ ਹੱਥੋਂ ਸਰ ਜਾਂਦੇ ਹਨ ਬੜੇ ਬੜੇ ਰਾਸ਼ਟਰਾਂ ਦੀਆਂ ਫਸਲਾਂ ਆਉਂਦੀਆਂ ਹੋਈਆਂ ਉਹ ਕਤਾਰੇ ਨਾਲ ਵੀ ਕਹਾ ਜ਼ਖਮ ਉਸ ਨੂੰ ਮਾਂ ਨਹੀਂ ਕਰ ਸਕਦਾ ਅਤੇ ਮਾਇਆ ਕਹਿੰਦੀ ਆ ਅਸਲ ਸਲਾਣੀ ਜਿਹੜੇ ਸਾਫਾ ਦੂਸਰੇ ਆਪਣੇ ਆਪ ਨੂੰ ਸਭ ਦੂਸਰੇ ਵਰਗੇ ਸਭ ਕਰਦੇ ਸੀ ਆਪਣੇ ਆਪ ਨੂੰ ਬੜੇ ਗਿਆਨਵਾਨ ਕਹਾਉਂਦੇ ਸਨ ਉਹਨਾਂ ਅਸਲਾਂ ਨੂੰ ਵੀ ਅਸਲ ਆਈ ਅਸਲ ਕਹਾਉਣ ਵਾਲਿਆਂ ਨੂੰ ਇਹ ਸਰਵਾਈ ਅਸਰ ਦੂਸਰੀ ਸੀ ਜਿਹਨਾਂ ਕੋ ਬਣ ਗਏ ਤੇ ਕਲਾ ਦੇ ਕਿਨਾਰੇ ਤੇ ਬੈਠਾ ਤਪ ਕਰ ਰਿਹਾ ਸੀ ਸਾਰੇ ਸਰੀਰ ਤੇ ਬਰਮੀ ਜਾਂਦੀ ਸੀ ਪੇਟ ਮਿੱਟੀ ਮਿੱਟੀ ਚਾੜਦੀ ਸੀ ਅੱਖਾਂ ਮੰਗੀਆਂ ਸੀ ਇੱਕ ਰਾਜਾ ਆਪਣੇ ਰਵਾਸ ਦੇ ਸਮੇਤ ਕਲਾ ਦੇ ਕਿਨਾਰੇ ਦੇ ਉੱਤੇ ਹੈ ਉੱਥੇ ਉੱਤਰੇ ਤੇ ਰਾਜੇ ਦੀਆਂ ਲੜਕੀਆਂ ਜਿਹੜੀਆਂ ਸਨ ਉਹ ਸੌਂ ਕਰਦੀਆਂ ਕਰਦੀਆਂ ਕਲਾ ਦੇ ਕਿਨਾਰੇ ਜਿੱਥੇ ਉਸ ਦੇ ਉੱਤੇ ਬਰਮੀ ਜਾਂਦੀ ਸੀ ਸਾਰੇ ਉਸੇ ਦੇ ਪਾਸ ਜਾ ਰਹੇ ਨੇ ਉਹਨਾਂ ਨੂੰ ਦੇਖਿਆ ਉਹ ਮਿੱਟੀ ਲਾਹੀ ਤੇ ਵਿੱਚੋਂ ਸਰੀਰ ਸਾਰੇ ਦਾ ਨਿਕਲ ਰਿਹਾ ਹੈ ਸਮਾਧੀ ਲਾਲ ਬੈਠਾ ਵੇਖਿਆ ਉਸ ਵੇਲੇ ਸਾਰੇ ਦੂਸਰੀ ਦੇ ਉਹਨਾਂ ਕੁੜੀਆਂ ਨੂੰ ਕੀਤੀ ਪਿਆਰ ਚੰਚਲਕਾਰੀ ਦੇ ਨਾਲ ਅੱਖਾਂ ਨੂੰ ਸੋਲਾਂ ਤੋਂ ਹੋਤੀ ਜੇ ਅੱਖਾਂ ਸੋਲਾਂ ਤੋਂ ਹੋਈਆਂ ਤੇ ਉਸੀ ਦੇ ਖੂਨ ਨਿਕਲਿਆ ਜੇ ਖੂਨ ਨਿਕਲਿਆ ਦਰਦੀਆਂ ਭੱਜਾਈ ਜਦੋਂ ਭੱਜਾਈਆਂ ਰਾਜੇ ਨੂੰ ਆ ਕੇ ਦੱਸਦਾ ਕਿ ਸਾਥੋਂ ਗਲਤੀ ਹੋ ਗਈ ਹੈ ਰਾਜਾ ਵਿਖਾਉਣ ਵਾਸਤੇ ਗਿਆ ਸਭ ਉਸੀ ਦੇ ਕੋਲ ਕਹਿੰਦਾ ਕਿ ਮੈਨੂੰ ਦੱਸ ਲਓ ਤੇ ਉਸ ਵੇਲੇ ਆਪਦੀ ਸ਼ਕਤੀ ਦੇ ਨਾਲ ਗੁੱਡ ਨੂੰ ਹੀ ਵਧਾਰ ਕੇ ਸਭ ਦੇ ਬਲ ਨਾਲ ਕਹਿਣ ਲੱਗਾ ਹੇ ਰਾਜਾ ਮੈਨੂੰ ਆਪਣੀ ਪੁੱਤਰੀ ਦੇ ਦੇ ਕਹਿਣ ਲੱਗੇ ਮਹਾਰਾਜ ਤੁਸੀਂ ਗੁਰ ਦੋ ਜਿਹੜੀ ਤੁਹਾਨੂੰ ਖੁਸ਼ੀ ਹੈ ਕਰ ਲਵੋ ਉਹ ਮੈਂ ਤੁਹਾਨੂੰ ਲੜਕੀ ਦੇ ਦੇਣੀ ਉਹ ਸੁਣ ਕਰਕੇ ਮਹਾਰਾਜ ਗੁੱਡੀ ਵਧਾਇਆ ਦੁਨੀਆਂ ਦੀਆਂ ਕੁੜੀਆਂ ਸੀ ਰਾਣੀਆਂ ਨੇ ਸਾਰੀਆਂ ਨੂੰ ਸੌ ਲਿਖਿਆ ਹੋਇਆ ਸੋਚ ਉਹ ਸੌ ਨਹੀਂ ਵਰ ਲਿਆ ਇਸ ਪ੍ਰਕਾਰ ਸੌ ਦੁਸ਼ੀ ਜਿਹੜਾ ਸੀ ਉਹ ਸਭ ਆਪਣੇ ਆਪ ਨੂੰ ਕਹਾਣੀ ਆਇਆ ਉਹਨੂੰ ਉਸ ਮਾਇਆ ਨੂੰ ਖਾਈ ਲਿਆ
ਯਹਾਂ ਕਾਰੋ ਕਤਾਰਾ ਕਰ ਸਕਾ
ਉਹਦੇ ਕੋਲੇ ਭਾਵੇਂ ਕਤਾਰਾ ਨਹੀਂ ਹੈ ਪਰ ਮੂਰਤੀਆਂ ਨਾਲ ਵੀ ਐਸਾ ਜਸ਼ਨ ਕਰ ਸਕਦੀ ਹੈ ਮੂਰਤੀਆਂ ਦੇ ਮਾਰੇ ਹੋਏ ਜਿਉਂਦੇ ਨਹੀਂ ਰਹਿ ਸਕਦੇ ਕਤਲ ਹੋ ਕੇ ਆਪਣੇ ਆਪ ਨੂੰ ਮਰ ਜਾਂਦੇ ਹੈ ਖੂਨੀ ਹੋ ਕੇ ਨਾਸ ਹੋ ਜਾਂਦੇ ਹੈ ਉਹ ਕਤਾਰੇ ਤੋਂ ਬਗੈਰ ਹੀ ਜਸ਼ਨ ਕਰ ਸਕਦੀ ਹੈ।
ਅਤੇ ਉਸ ਨਾਂ ਨੂੰ ਕਟਾਰਿਆਂ ਵਾਲੇ ਵੀ ਜਸ਼ਨ ਨਹੀਂ ਕਰ ਸਕਦੇ। ਅਸੀਂ ਪ੍ਰਗਟ ਮਾਇਆ ਹੋ ਸਾਹਿਬ ਰਾਖਾ ਪਿਓ ਰਹਾਣੀ ਕਪੂਰ ਸਕੀ ਸੀ ਇਹ ਮਾਂ ਬਾਣੀਆਂ ਨੂੰ ਮਨਾ ਦੇਣ ਵਾਲੀ ਹੈ ਅਮਰ ਬਚਨੀ ਮਾਇਆ ਹੈ। ਜੇ ਸੱਚ ਕਹੋ ਤਾਂ ਬ੍ਰਹਮ ਜੀ ਨੂੰ ਵੀ ਸੱਚ ਨਹੀਂ ਹੈ ਗਿਆਨ ਹੋਣ ਤੋਂ ਨਾਸ਼ ਹੋ ਜਾਂਦੀ ਹੈ। ਜੇ ਸੱਚ ਕਹੋ ਤਾਂ ਸਾਰਾ ਪਸਾਰਾ ਵੀ ਬਣੀ ਹੋਈ ਦਿਸਦੀ ਹੈ। ਜਿਵੇਂ ਕਹੋ ਸੱਚ ਸੱਚ ਮੋਹਨ ਬਾਬੂ ਨੂੰ ਬੋਲਦਾ ਸੀ ਰਾਤ ਦਾ ਇਸ ਕਰਕੇ ਦੋਵੇਂ ਕਹਿੰਦੇ ਨਹੀਂ ਬਣਦੇ। ਫਿਰ ਇਹਨੂੰ ਭੂਮ ਕਹਿ ਰਹੇ ਹੋ ਭੂਮ ਬ੍ਰਹਮ ਕਿਹਾ ਬ੍ਰਹਮ ਤੋਂ ਭੂਮ ਕਦੇ ਪ੍ਰਤੀਤ ਨਹੀਂ ਹੁੰਦੇ ਇਸ ਕਰਕੇ ਭੂਮ ਨੂੰ ਕਹੀ ਵੈਸੇ ਵੀ ਭੂਮ ਕਹਿ ਰਹੇ ਹੋ ਅਤੇ ਭੂਮ ਕਿਵੇਂ ਕਹੀਏ ਬ੍ਰਹਮ ਸੱਜਿਆਂਦਰੀਕ ਹੈ ਉਹ ਸੱਜਿਆਂ ਦੁਖਰੂਪ ਹੈ ਇਸ ਕਰਕੇ ਭੂਮ ਨਹੀਂ ਕਹੀ ਜਾ ਸਕਦੀ। ਤਾਂ ਕਹਿੰਦੇ ਦੋਵੇਂ ਕਹਿ ਰਹੇ ਹੋ ਉਹ ਦੋਵੇਂ ਕਹਿਣ ਨਹੀਂ ਬਣਦਾ ਜਿਸ ਪ੍ਰਕਾਰ ਰਾਤ ਦਿੰਦਾ ਪਹੁੰਚੀ ਪਲਸ ਨੂੰ ਇਸੇ ਪ੍ਰਕਾਰ ਹੋਰ ਤੁਸੀਂ ਇਹਨੂੰ ਸਰੋਣੀ ਕਹੋ ਕਹਿੰਦੇ ਸਵਾਈ ਕਿਉਂ ਕਹੀ ਹਸਪਤਾਲ ਅਗਨ ਸੰਗ ਲਿਆ ਜਾਵੇ ਜਦੋਂ ਅਗਨ ਚ ਬਹੁਤ ਸਵਾਹ ਹੋ ਜਾਂਦੀ ਹੈ ਹਸਪਤਾਲ ਸਭ ਘਰ ਜਾਂਦੇ ਹੈ ਅਤੇ ਉਹ ਉਹਦਾ ਪੈਰਾਂ ਵਾਲੀ ਜਿਹੜੀ ਫਿਰ ਦੋਵੇਂ ਕਹਿੰਦੇ ਤਾਂ ਦੋਵੇਂ ਕਹਿਣੇ ਬਣਦੇ ਨੇ ਉਹ ਜਿਹੜੀਆਂ ਨੌ ਡਿਊਟੀਆਂ ਨੇ ਸਾਰੇ ਅਮਰ ਵਕੀਲ ਸੁਣਦੇ ਹੈ ਅਮਰ ਵਕੀਲ ਕਦੇ ਕਦੇ ਪਤੀ ਸੀ ਜਿਹੜੀਆਂ ਨੌ ਬਣਦੀਆਂ ਨੂੰ ਬਣਾ ਦੇਣ ਵਾਲੀ ਹੈ ਅਤੇ ਬਣਦੀਆਂ ਨੂੰ ਆਨਲਾਈਨ ਕਰ ਦੇਣ ਵਾਲੀ ਹੈ ਅਸੀਂ ਪਤੀ ਸੀ ਨੌ ਚੱਕਰ ਹੈ ਉਹ ਅਮਰ ਵਕੀਲ ਮਾਇਆ ਕਹਿੰਦੇ ਆ ਜਿਹਦੇ ਹਾਲਿਆ ਦਾ ਜਗਤ ਹੈ ਇਹ ਹਾਲਿਆ ਦਾ ਮਨ ਪੁੱਤਰ ਹੈ ਜੋ ਸਾਹਿਬ ਰਾਖਾ ਪਿਓ ਰਹਾ ਮਾਲਕ ਦੇ ਪਰਮੇਸ਼ਰ ਦੇ ਅਧੀਨ ਹੈ ਮਾਇਆ ਜਿਹੜੀ ਹੈ ਜਿਵੇਂ ਰਹਿਦਾ ਇਸੇ ਪ੍ਰਕਾਰ ਰਹਿੰਦੀ ਹੈ ਇਹ ਸੰਦੇਸ਼ ਜੀ ਕਾ ਜੀਏ ਕਾਲੋ ਕਲਾ ਜੀਵਾਂ ਨੂੰ ਮਾਇਆ ਦੇ ਰੂਪ ਨੂੰ ਵੇਖ ਕੇ ਇਹ ਚੱਲ ਚੱਲ ਕੇ ਇਹਨੂੰ ਪਰਮੇਸ਼ਰ ਵੱਲੋਂ ਚੱਲ ਚੱਲ ਕੇ ਤਪੱਸਿਆ ਵੱਲੋਂ ਚੱਲ ਚੱਲ ਕੇ ਬ੍ਰਹਮ ਗਿਆਨ ਵੱਲੋਂ ਚੱਲ ਚੱਲ ਕੇ ਸੰਤੋਖ ਵੱਲੋਂ ਝਾਤੀ ਚੱਲ ਚੱਲ ਕਾਲ ਵਿੱਚ ਉਹਨੂੰ ਚੱਲ ਚੱਲ ਲਾ ਦੇਵੇਗਾ ਜੋ ਕੁਲ ਸੰਸਾਰ ਨੂੰ ਸਾਈਨ ਵਾਲੀ ਕਾਲ ਦੀ ਸ਼ਕਤੀ ਹੈ ਉਸ ਤੋਂ ਕੇਵਲ ਸੱਚਾ ਸਾਹ ਹੈ ਕਾਲ ਕਰਕੇ ਸਹੀ ਨਹੀਂ ਜਾਂਦੀ ਅਸੀਂ ਪਰਮੇਸ਼ਰ ਦੀ ਚਿੰਤਾ ਹੈ ਕਤਾਰਾ ਕਰ ਸਕੋ ਕਤਾਰੇ ਵਾਲੇ ਜਖਮ ਨਹੀਂ ਕਰ ਸਕਦੇ ਸਸਰ ਨਹੀਂ ਕਰ ਸਕਦੇ ਮਹਾਰਾਜ ਜੋਤ ਨੂੰ ਅੱਜ ਨਹੀਂ ਸਾੜ ਸਕਦੀ ਪਾਣੀ ਨਹੀਂ ਦਿਵਾ ਸਕਦਾ ਅਜੇ ਵੀ ਪਰਮੇਸ਼ਰ ਦੀ ਸੱਚਾ ਹੈ ਕਿਸਾਨ ਕਿਰਪਾ ਕਰਕੇ ਸਾਡੇ ਦੇਖਾ ਹੈ ਇਹ ਸਭ ਤੋਂ ਪਿੱਛੇ ਚੀਜ਼ ਨਹੀਂ ਲੱਗਾ ਰਹਾ ਇਹ ਜਿਹੜਾ ਘਰ ਹੈ
ਇਸ ਪ੍ਰਕਾਰ ਆਤਮਾਨੰਦ ਨੂੰ ਗੁਰੂ ਸਾਹਿਬ ਜੀ ਕਹਿੰਦੇ ਚਾਹੀਦਾ ਹੈ।